ਪਹਿਲਾਂ ਦੁਨੀਆਂ 'ਚ ਨਹੀਂ ਲੁਕਿਆ ਜਾਂਦਾ। ਮੋਹ ਕਾਲ ਹੈ, ਦੋ ਜਿਕ ਚੱਲ ਆ। ਕਾਲੇ ਮੂੰਹ ਵਾਲੇ ਜਮਦੂਤ ਵੀ ਹੁੰਦੇ ਨੇ ਤੇ ਫਿਰ ਉਹਦਾ ਮੂੰਹ ਵੀ ਨਾਲ ਹੀ ਕਾਲਾ ਕਰ ਦਿੰਦੇ ਨੇ। ਦੋਜਕ ਹੁੰਦਾ ਨਰਕਾਂ ਦੀ ਅੱਗ ਵੱਲ ਲੈ ਜਾਂਦੇ ਨੇ, ਸਾੜਦੇ ਨੇ, ਕਿਉਂਕਿ ਥਾਉ ਨਾ ਪਾਇਨ ਕੂੜਿਆਰ। ਕੂੜਿਆਰ ਜਿਹੜੇ ਝੂਠੇ ਬੰਦੇ ਨੇ ਉਹ ਦਰਗਾਹ ਵਿੱਚ, ਸੱਚਖੰਡ ਵਿੱਚ, ਸਤਸੰਗਤ ਵਿੱਚ ਥਾਂ ਪ੍ਰਾਪਤ ਨਹੀਂ ਕਰ ਸਕਦੇ। ਚੰਗੇ ਥਾਂ ਦੇ ਉੱਤੇ ਕੂੜਿਆਰਾਂ ਨੂੰ ਬਹਿਣ ਦਾ ਥਾਂ ਹੀ ਨਹੀਂ ਮਿਲਦਾ। ਉਹ ਤਾਂ ਕਾਲੇ ਮੂੰਹ ਵਾਲੇ ਜੋ ਹੋ ਗਏ, ਕਾਲਾ, ਇਹ ਕਾਲਾ ਕਲਯੁੱਗ, ਇਹ ਕਾਲੀ ਮਾਇਆ, ਇਹ ਬਲੈਕ ਮਨੀ, ਇਹ ਜਿੰਨਾ ਵੀ ਕਾਲਾ ਧੰਦਾ ਹੈ ਦੁਨੀਆਂ ਅੰਦਰ, ਜਿੰਨਾ ਵੀ ਕਾਲਾ ਕਰਮ ਹੈ, ਉਹ ਲੋਕਾਂ ਦੇ ਮੂੰਹ ਅਕਸਰ ਹਮੇਸ਼ਾ ਹੀ ਕਾਲੇ ਹੋ ਜਾਇਆ ਕਰਦੇ ਨੇ, ਭਾਵੇਂ ਉਹ ਸਮਾਂ ਪਾ ਕੇ ਹੋਣਗੇ ਜ਼ਰੂਰ। ਮੂੰਹ ਕਾਲਾ ਹੈ ਫਿਰ ਕਾਲੇ ਮੂੰਹ ਦੇ ਨਾਲ ਦੋਜਕਾਂ ਨੂੰ ਜਾਂਦਾ ਹੈ। ਪਰ ਮਹਾਰਾਜ ਲਾਲ ਮੂੰਹ ਕਿਹਨਾਂ ਦੇ ਨੇ, ਉਜਲੇ ਮੁੱਖ ਕਿਹਨਾਂ ਦੇ ਨੇ, ਤੇਰਾ ਨਾਂ ਰਤੇ ਸੇ ਜਿਣ ਗਏ। ਮਹਾਰਾਜ ਕਹਿੰਦੇ ਜਿਹੜੇ ਤੇਰੇ ਨਾਮ ਦੇ ਵਿੱਚ ਰੰਗੇ ਗਏ ਨੇ ਨਾ, ਉਹ ਜਿਣ ਦਾ ਅਰਥ ਹੈ ਜਿੱਤਣਾ, ਉਹ ਆਪਣੇ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਕੇ ਗਏ ਨੇ। ਆਈਓ ਮਹਾਰਾਜ ਨੇ ਕਿਹਾ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਇੰਨੀਆਂ ਦੋ ਪੰਕਤੀਆਂ ਵਿੱਚ ਬੜਾ ਕੁਛ ਹੈ। ਜਪਜੀ ਸਾਹਿਬ ਦੇ ਪਾਠ ਕਰਨ ਦੇ ਨਾਲ ਇਹ ਫਾਇਦਾ ਵੀ ਹੈ, ਜਪਜੀ ਸਾਹਿਬ ਦਾ ਪਾਠ ਜਿੰਨਾ ਜ਼ਿਆਦਾ ਕਰਦੇ ਹੈ ਉੱਥੇ ਇਹ ਦੋਨੋਂ ਪੰਕਤੀਆਂ ਉਸੇ ਤਰ੍ਹਾਂ ਹੀ ਕਰਮ ਕਰ ਦਿੰਦੀਆਂ ਨੇ। ਕੇਤੀ ਛੁੱਟੀ ਨਾਲ ਪਤਾ ਨਹੀਂ ਹੋਰ ਕਿੰਨਿਆਂ ਕੁ ਦਾ ਭਲਾ ਹੋ ਜਾਂਦਾ ਉਹਦੇ 'ਚ। ਅਤੇ ਆਪਣਾ ਤਾਂ ਮੁੱਖ ਉਜਲਾ ਹੋਣਾ ਹੀ ਹੋਣਾ, ਦੂਜਿਆਂ ਦੇ ਮੁੱਖ ਵੀ ਉਜਲੇ ਹੋ ਜਾਂਦੇ ਨੇ ਨਾਲ। ਹਾਰ ਗਏ ਸੇ ਠੱਗਣ ਵਾਲੇ ਆ, ਉਹ ਜਿਹੜੇ ਠੱਗਣ ਵਾਲੇ ਸੀ, ਠੱਗੀਆਂ ਮਾਰਨ ਵਾਲੇ ਲੋਕ, ਉਹ ਸੰਸਾਰ ਦੇ ਅੰਦਰੋਂ ਹਾਰ ਕੇ ਚਲੇ ਗਏ। ਆਪਾਂ ਜਿੱਤਣ ਵਾਸਤੇ ਆਏ ਹਾਂ, ਹਾਰਨ ਵਾਸਤੇ ਨਹੀਂ ਆਏ। ਮਨੁੱਖਾ ਜਨਮ ਨੂੰ ਜਿੱਤਣਾ ਹੈ। ਸੰਗਤ ਵਿੱਚ ਬਹਿ ਕੇ ਸੋਝੀ ਪੈਂਦੀ ਕਿ ਮਨੁੱਖਾ ਜਨਮ ਨੂੰ ਜਿੱਤਣਾ ਕਿਵੇਂ ਹੈ। ਜਦੋਂ ਜਦੋਂ ਆਪਾਂ ਸੰਗਤ ਕਰਦੇ ਰਹਾਂਗੇ, ਕਥਾ ਸੁਣਦੇ ਰਹਾਂਗੇ, ਤਾਂ ਆਪਾਂ ਨੂੰ ਗਿਆਨ ਰਹੇਗਾ ਕਿ ਆਪਾਂ ਜਿੱਤਣਾ ਕਿਵੇਂ ਮਨੁੱਖਾ ਜਨਮ ਨੂੰ। ਲੇਖ ਨਾਵ ਹੈ ਧਰਮ ਬਹਾਲਿਆ, ਧਰਮ ਰਾਜੇ ਨੂੰ ਬਹਾਲਿਆ ਹੈ ਗੱਦੀ 'ਤੇ ਪਰਮਾਤਮਾ ਨੇ। ਤਾਂ ਇੱਥੇ ਬਹਿ ਜਾਓ ਧਰਮਰਾਜ ਜੀ, ਤੁਸੀਂ ਆਹ ਨਾ ਇਹਨਾਂ ਸਾਰਿਆਂ ਜੀਵਾਂ ਦੇ ਹਿਸਾਬ ਕਿਤਾਬ ਜਿਹੜੇ ਨੇ ਉਹ ਕਰਨੇ ਨੇ। ਧਰਮਰਾਜੇ ਪਰਮਾਤਮਾ ਜੀ, ਧਰਮਰਾਜੇ ਕਈ ਬਣਾ ਸਕਦੇ ਨੇ, ਚਿੱਤਰਗੁਪਤ ਵੀ ਕਈ ਬਣਾ ਸਕਦੇ ਨੇ, ਉੱਥੇ ਕੋਈ ਔਖਾ ਨਹੀਂ ਬਣਾਉਣਾ ਉਹਨਾਂ ਵਾਸਤੇ। ਇੱਥੇ ਆਪਾਂ ਨੂੰ ਦੁਨੀਆਂ ਵਿੱਚ ਹੀ ਔਖਾ ਹੈ ਕਿ ਆਪਾਂ ਇੱਕ ਬੰਦੇ ਦੀ ਜਗ੍ਹਾ ਹੋਰ ਬੰਦਾ ਨਹੀਂ ਬਣਾ ਸਕਦੇ। ਉੱਥੇ ਤਾਂ ਸਾਰਾ ਸਿਸਟਮ ਹੀ ਪ੍ਰਕਾਸ਼ ਰੂਪ ਹੈ, ਉਹ ਇੱਕ ਛਿਨ ਵਿੱਚ ਕਿੰਨਾ ਕਰੋੜ ਕਿੰਨਾ ਹੀ ਕੁਛ ਬਣਾ ਸਕਦੇ ਨੇ, ਕਿਉਂਕਿ ਪਰਮਾਤਮਾ ਦੀ ਸਮਰੱਥਾ ਬਹੁਤ ਜ਼ਿਆਦਾ ਵੱਡੀ ਹੈ। ਸਲੋਕ ਮਹੱਲਾ ਪਹਿਲਾ, ਸ਼ੇਖ ਬ੍ਰਹਮ ਜੀ ਪ੍ਰਤੀ ਉਪਦੇਸ਼ ਹੋ ਰਿਹਾ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਅੱਖਰ ਹੈ ਅਸਚਰਜ, ਅਸਚਰਜਤਾ ਦੀ ਹੱਦ ਹੈ ਵਿਸਮਾਦ। ਜਿੱਥੇ ਬੰਦਾ ਵਿਸਮਾਦ ਵਿੱਚ ਚਲਿਆ ਜਾਂਦਾ ਹੈ, ਅੰਤ ਦੀ ਹੈਰਾਨਗੀ ਵਿੱਚ ਚਲਿਆ ਜਾਂਦਾ। ਹੁਣ ਵਿਸਮਾਦ ਅੱਖਰ ਦੋ ਜਗ੍ਹਾ 'ਤੇ ਢੁੱਕਦਾ ਹੈ, ਇੱਕ ਮਾਇਆ ਵਿੱਚ, ਇੱਕ ਪਰਮੇਸ਼ਰ ਵਿੱਚ। ਇਸ ਕਰਕੇ ਹੁਣ ਨਾਦ ਜਿਹੜਾ ਹੈ ਜਾਂ ਵੇਦ ਹੈ, ਇਹ ਤਾਂ ਮਾਇਆ ਵਿੱਚ ਹੈ। ਇਸ ਕਰਕੇ ਇੱਥੇ ਸਾਰੀਆਂ ਚੀਜ਼ਾਂ ਮਾਇਆ ਵਿੱਚ ਹੀ ਢੁਕਾ ਕੇ ਦੱਸੀਆਂ ਨੇ ਕਿ ਨਾਦ ਅਤੇ ਵੇਦ। ਹੁਣ ਨਾਦ ਜਿਹੜਾ ਹੈ ਇਹ ਧੁਨਾਤਮਕ ਸ਼ਬਦਾਂ ਵਿੱਚ ਆ ਜਾਂਦਾ ਹੈ। ਨਾਦ ਜਿਵੇਂ ਸਾਜ ਨੇ, ਵਾਜਾ ਹੈ, ਸਿਤਾਰ ਹੈ, ਹੋਰ ਜਿਤਨੇ ਤੰਤੀ ਸਾਜ ਨੇ, ਤੰਬੂਰਾ ਹੈ, ਇਹ ਵਿਸਮਾਦ ਨਾਦ। ਜਿੰਨਾ ਵੀ ਦੁਨੀਆਂ ਦੇ ਅੰਦਰ ਨਾਦ ਹੁੰਦਾ ਹੈ, ਸੰਗੀਤ ਹੈ, ਇਹ ਸਾਰਾ ਵਿਸਮਾਦ ਹੀ ਤਾਂ ਹੈ, ਅਸਚਰਜ ਹੀ ਤਾਂ ਹੈ। ਇਹ ਸੰਗੀਤ ਦੁਨੀਆਂ ਅੰਦਰ ਕਿਵੇਂ ਚੱਲਿਆ, ਕਿਵੇਂ ਕਿਵੇਂ ਰਾਗ ਬਣੇ, ਕਿਵੇਂ ਬੰਦੇ ਦੇ ਮਨ ਦੇ ਉੱਤੇ ਅਸਰ ਪੈਂਦਾ ਹੈ। ਵਿਰਾਗ ਵਾਲੀ ਟਿਊਨ ਵਜਾ ਦਿਓ, ਬੰਦਾ ਵਿਰਾਗੀ ਹੋ ਜਾਂਦਾ, ਰੋਣ ਲੱਗ ਜਾਂਦਾ ਹੈ। ਚੰਚਲਤਾਈ ਵਾਲੀ ਭੰਗੜੇ ਵਾਲਾ ਢੋਲ ਵਜਾ ਦਿਓ, ਬੰਦੇ ਨੱਚਣ ਲੱਗ ਜਾਂਦੇ ਨੇ। ਇਹ ਤਾਂ ਵਿਸਮਾਦ ਨਾਦ, ਇਹ ਸਾਰੀਆਂ ਚੀਜ਼ਾਂ ਵਿਸਮਾਦ ਨੇ ਬਾਹਰ ਮਾਇਆ ਵਿੱਚ। ਹੁਣ ਜਦੋਂ ਬੰਦੇ ਦੀ ਅਵਸਥਾ ਅੰਦਰ ਨੂੰ ਜਾਣੀ ਸ਼ੁਰੂ ਹੁੰਦੀ ਹੈ ਸਿਮਰਨ ਵਾਲਿਆਂ ਦੀ, ਉਹਨਾਂ ਨੂੰ ਅੰਦਰ ਨਾਦ ਸੁਣਦਾ, ਉਹ ਵੀ ਵਿਸਮਾਦ ਹੋ ਜਾਂਦੇ ਨੇ। ਦੋ ਤਰ੍ਹਾਂ ਦਾ ਵਿਸਮਾਦ ਹੈ, ਇੱਕ ਤਾਂ ਉਹ ਬੰਦੇ ਨੇ ਜਿਹੜੇ ਢੋਲ ਦੀ ਆਵਾਜ਼ ਸੁਣ ਕੇ ਰਹਿ ਨਹੀਂ ਸਕਦੇ, ਨੱਚਣ ਲੱਗ ਜਾਣਗੇ, ਜਿੰਨਾ ਮਰਜ਼ੀ ਉਹਨਾਂ ਨੂੰ ਨਾਦ ਸੁਣਾ ਦਿਓ, ਸਾਰੀ ਸਾਰੀ ਰਾਤ ਲੋਕ ਨੱਚਦੇ ਰਹਿੰਦੇ ਨੇ। ਇਹ ਵੀ ਇਹ ਮਾਇਆ ਦਾ ਵਿਸਮਾਦ ਹੈ। ਇੱਕ ਸਾਡੇ ਅੰਦਰ ਵਿਸਮਾਦ ਹੈ, ਜਦੋਂ ਭਗਤੀ ਕਰਦਿਆਂ ਹੋਇਆਂ ਤਤ ਤੰਤੀ ਬਿਤ ਚਰਮਕਾ ਘਨਕਾਸੀ ਕਾ ਜਾਨ, ਅੰਦਰ ਘੁੰਗਰੂ ਵੱਜਦੇ ਨਜ਼ਰ ਆਉਂਦੇ ਨੇ, ਜਦੋਂ ਅੰਦਰੋਂ ਹੀ ਖੜਕਾ ਆਉਂਦਾ ਹੈ, ਜਦੋਂ ਅੰਦਰੋਂ ਹੀ ਵਾਜੇ ਵੱਜਦੇ ਨੇ, ਵਾਜੇ ਅਨਹਦ ਤੂਰੇ, ਉਹ ਵੀ ਇੱਕ ਵਿਸਮਾਦ ਹੀ ਹੈ ਕਿ ਅੰਦਰ ਵਾਜੇ ਵੱਜ ਕਿਵੇਂ ਜਾਂਦੇ ਨੇ। ਵਿਸਮਾਦ ਵੇਦ, ਇਹ ਵੇਦ ਲਿਖਣ ਵਿੱਚ ਆ ਕੇ ਵਰਣਾਤਮਕ ਸ਼ਬਦ ਹੁੰਦੇ ਨੇ, ਇਹ ਵਰਣਾਤਮਕ ਸ਼ਬਦ ਨੇ ਵੇਦ, ਇਹ ਵੀ ਤਾਂ ਵਿਸਮਾਦ ਹੀ ਹੈ। ਹੈਰਾਨੀਜਨਕ ਹੀ ਹੈ ਕਿ ਬਾਹਰ ਵੇਦ ਬਣੇ ਕਿਵੇਂ, ਕਿਹਨੇ ਲਿਖੇ, ਕਿਵੇਂ ਬਣਾਏ, ਇਹ ਵੀ ਵਿਸਮਾਦ ਹੈ, ਹੈਰਾਨੀਜਨਕ ਚੀਜ਼ ਹੈ ਵਿਸਮਾਦ। ਜੀ ਜਿੰਨੇ ਜੀ ਜੰਤ ਨੇ ਵਿਸਮਾਦ ਹੈ। ਆਪਾਂ ਕਿਤੇ ਖੜ੍ਹੇ ਹੋ ਜਾਈਏ ਕਿਸੇ ਵੱਡੇ ਸ਼ਹਿਰ ਵਿੱਚ, ਫਿਰ ਆਪਾਂ ਕਹਿੰਦੇ ਹਾਂ ਪਤਾ ਨਹੀਂ ਦੁਨੀਆ ਕਿੱਧਰੋਂ ਆਉਂਦੀ ਹੈ ਅਤੇ ਕਿੱਧਰ ਜਾਂਦੀ ਹੈ, ਵਾਹਿਗੁਰੂ ਵਾਹਿਗੁਰੂ। ਇੰਨੀ ਦੁਨੀਆ ਆ, ਕਿਤੇ ਬੰਬੇ ਕਲਕੱਤੇ ਚਲੇ ਜਾਓ, ਵੱਡਿਆਂ ਵੱਡਿਆਂ ਚੌਂਕਾਂ 'ਚ ਉੱਪਰ ਬਾਰਵੀਂ ਮੰਜ਼ਿਲ 'ਤੇ ਖੜ੍ਹ ਕੇ ਕਿਤੇ ਦਸਵੀਂ 'ਤੇ ਦੇਖੋ ਤਾਂ ਦੁਨੀਆ ਕੀੜੀਆਂ ਵਾਂਗੂ ਫਿਰਦੀ ਹੈ। ਇਹ ਕਿੱਥੋਂ ਆਉਂਦੇ ਲੋਕ, ਇਹ ਕਿੱਧਰ ਨੂੰ ਦੁਨੀਆ ਜਾਂਦੀ, ਇੰਨੀਆਂ ਟ੍ਰੇਨਾਂ ਭਰੀਆਂ ਜਾਂਦੀਆਂ ਨੇ, ਇੰਨੀਆਂ ਬੱਸਾਂ ਭਰੀਆਂ ਜਾਂਦੀਆਂ, ਦੁਨੀਆ ਕੀ ਕਰਦੀ ਹੈ। ਇਹ ਜੀਵ ਦਾ ਜੰਮਣਾ, ਇਹਦਾ ਮਰਨਾ, ਇਹਦੇ ਕੰਮ ਕਰਨੇ, ਇਹਨਾਂ ਦੇ ਸੁਭਾਅ, ਰਫ਼ਤਾਰ, ਗੁਫ਼ਤਾਰ, ਦਸਤਾਰ, ਇਹ ਕੋਈ ਰਲਦੀ ਨਹੀਂ ਇਹਨਾਂ ਦੀ। ਇਹ ਸਾਰਾ ਵਿਸਮਾਦ ਹੀ ਤਾਂ ਹੈ ਆਪਣੇ ਵਾਸਤੇ, ਵਿਸਮਾਦ ਭੇਦ ਜਿਹੜਾ ਇਹਨਾਂ ਦੇ ਅੰਦਰ ਫਰਕ ਹੈ, ਜੀਵਾਂ ਦੇ ਅੰਦਰ ਫਰਕ ਬਣਾਇਆ ਪਰਮਾਤਮਾ ਨੇ, ਇਹ ਵੀ ਤਾਂ ਵਿਸਮਾਦ ਵਾਲੀ ਗੱਲ ਹੈ, ਹੈਰਾਨਗੀ ਦੀ ਗੱਲ ਹੈ। ਇਹਨਾਂ 'ਚ ਕਿਵੇਂ ਫਰਕ ਰੱਖ ਦਿੱਤਾ ਪਰਮੇਸ਼ਰ ਨੇ, ਕਿਸੇ ਦੀ ਸ਼ਕਲ ਹੀ ਨਹੀਂ ਰਲਦੀ ਆਪਸ ਵਿੱਚ, ਕਿਸੇ ਦੀ ਆਵਾਜ਼ ਨਹੀਂ ਰਲਦੀ ਆਪਸ ਵਿੱਚ, ਹੋਰ ਹੀ ਤਰ੍ਹਾਂ ਦੀਆਂ ਸ਼ਕਲਾਂ ਬਣਾਉਂਦੀਆਂ। ਇੰਨੀਆਂ ਸ਼ਕਲਾਂ ਬਣਾਉਣ ਦਾ ਮਾਹਰ ਵਾਹਿਗੁਰੂ ਆਪ ਹੀ ਹੈ। ਆਪਾਂ ਭਾਵੇਂ 100 ਪੇਂਟਰ ਬਣਾ ਦੇਣਾ, 100 ਤਸਵੀਰਾਂ, ਉਹਨਾਂ 'ਚ ਫਰਕ ਪੈ ਜਾਏਗਾ। ਵਿਸਮਾਦ ਰੂਪ, ਵਿਸਮਾਦ ਰੰਗ, ਇਹ ਦੁਨੀਆਂ ਅੰਦਰ ਜਿੰਨੇ ਰੂਪ ਦੇਖਦੇ ਹਾਂ ਸਾਰੇ ਰੂਪ ਵੀ ਵਿਸਮਾਦ ਰੂਪ ਨੇ। ਚਾਈਨਾ ਵਾਲੇ ਕਹੇ ਜੇ, ਜਪਾਨੀ ਕਹੇ ਜੇ, ਇੰਡੀਅਨ ਕਹੇ ਜੇ ਨੇ, ਅਮਰੀਕਾ ਵਾਲੇ ਹੋਰ ਤਰ੍ਹਾਂ ਦੇ ਨੇ, ਇਹ ਰੂਪ ਵੱਖੋ ਵੱਖਰੇ ਨੇ, ਚਪਟੇ ਜੇ ਮੂੰਹ ਬਣਾ ਤੇ, ਕਿਸੇ ਦੇ ਲੰਮੇ ਬਣਾ ਤੇ, ਕਹਿੰਦੇ ਹੈ ਕਿ ਨਹੀਂ ਵਿਸਮਾਦ ਦੀ ਗੱਲ, ਹੈਰਾਨੀ ਦੀ ਗੱਲ ਬਣਾਈ ਪਰਮੇਸ਼ਰ ਨੇ। ਵਿਸਮਾਦ ਰੰਗ, ਕੋਈ ਰੈੱਡ ਬਣਾ ਤੇ, ਕੋਈ ਕਈਆਂ ਦੇ ਰੰਗ ਪੀਲੇ ਜੇ ਨੇ, ਕਈਆਂ ਦੇ ਰੰਗ ਕਿਸੇ, ਕਈਆਂ ਕੋਈ ਕਾਲੇ, ਬਹੁਤੇ ਹੀ ਕਾਲੇ ਬਣਾ ਤੇ ਨੇ, ਇਹ ਵਿਸਮਾਦ ਨਹੀਂ ਤਾਂ ਹੋਰ ਕੀ ਹੈ। ਹੈ ਤਾਂ ਉਹੀ ਬੰਦਾ ਹੈ, ਵਿਸਮਾਦ ਨੰਗੇ ਫਿਰ ਹੈ ਜੰਤ, ਜੰਗਲ ਦੇ ਵਿੱਚ ਇੰਨੇ ਜੀਵ ਜੰਤੂ ਨੰਗੇ ਹੀ ਤੁਰੇ ਫਿਰਦੇ ਨੇ, ਅਥਵਾ ਜਾਂ ਪਰਮੇਸ਼ਰ ਦੀ ਭਗਤੀ ਲਈ ਨਗਨ ਹੋ ਕੇ ਤੁਰੇ ਫਿਰਦੇ ਨੇ, ਇਹ ਵੀ ਤਾਂ ਵਿਸਮਾਦ ਹੀ ਹੈ। ਵੀ ਇਹਨਾਂ ਨੂੰ ਦੁਨੀਆਂ ਨਾਲ ਕੋਈ ਪਿਆਰ ਨਹੀਂ, ਇਹ ਬਾਹਰ ਜੰਗਲਾਂ ਵਿੱਚ ਤੁਰੇ ਫਿਰਦੇ ਨੇ। ਵਿਸਮਾਦ ਪੌਣ, ਵਿਸਮਾਦ ਪਾਣੀ, ਪੌਣ ਵੀ ਜਿਹੜੀ ਹੈ ਵਿਸਮਾਦ ਹੈ। ਕਈ ਤਰ੍ਹਾਂ ਦੀ ਪੌਣ ਹੈ, 49 ਪ੍ਰਕਾਰ ਦੀ ਪੌਣ ਹੈ, 5 ਪ੍ਰਕਾਰ ਦੀ ਪੌਣ ਤਾਂ ਆਪਣੇ ਅੰਦਰ ਇੱਕ ਹੈ, 5 ਇੱਕ ਵੱਖਰੀ, 10 ਕਿਸਮ ਦੀ ਤਾਂ ਪੌਣ ਹੀ ਹੈ ਆਪਣੇ ਅੰਦਰ। ਜਪਜੀ ਸਾਹਿਬ 'ਚ ਆਪਾਂ ਸਾਰੀ ਸੁਣਾਈ ਸੀ ਇਹ। ਵਿਸਮਾਦ ਪਾਣੀ, ਫਿਰ ਪਾਣੀ ਦਾ ਹੀ ਕੋਈ ਪਤਾ ਨਹੀਂ, ਪਾਣੀ ਦੀਆਂ ਵੀ ਕਈ ਕਿਸਮਾਂ ਨੇ। ਵਿਸਮਾਦ ਅਗਨੀ, ਖੇਡ ਹੈ ਵਿਡਾਣੀ, ਵਿਡਾਣੀ ਹੈਰਾਨੀਜਨਕ ਖੇਡ ਆ, ਅੱਗ ਦੀਆਂ ਖੇਡਾਂ ਦਾ ਹੀ ਨਹੀਂ ਪਤਾ ਲੱਗਦਾ, ਕਿਤੇ ਹਰੇ ਰੰਗ ਦੀ, ਕਿਤੇ ਪੀਲੇ ਰੰਗ ਦੀ, ਕਿਤੇ ਨੀਲੇ ਰੰਗ ਦੀ ਹੈ ਅਗਨੀ, ਆਪਣੇ ਹਿਰਦੇ ਵਿੱਚ ਵੀ ਅਗਨੀ ਹੈ, ਫਿਰ ਤ੍ਰਿਸ਼ਨਾ ਦੀ ਅਗਨੀ ਹੈ, ਸੋਗ ਦੀ ਅਗਨੀ ਹੈ, ਇਹ ਵੱਖਰੀਆਂ, ਜਠਰਾਗਨ ਅਗਨੀ ਵੱਖਰੀ, ਰੋਟੀ ਹਜ਼ਮ ਕਰਨ ਵਾਲੀ, ਜੰਗਲ ਦੀ ਅਗਨੀ, ਸਮੁੰਦਰ ਦੀ ਅਗਨੀ। ਵਿਸਮਾਦ ਧਰਤੀ, ਵਿਸਮਾਦ ਖਾਣੀ, ਆ ਧਰਤੀ ਜਿਹੜੀ, ਇਹ ਵੀ ਤਾਂ ਵਿਸਮਾਦ ਹੀ ਹੈ, ਕਿੱਡੀ ਵੱਡੀ ਧਰਤੀ ਹੈ, ਕਿਵੇਂ ਬਣਾਈ ਪਰਮਾਤਮਾ ਨੇ, ਹੈਰਾਨੀਜਨਕ ਹੈ। ਖਾਣੀਆਂ ਚਾਰੇ ਵੀ ਹੈਰਾਨੀਜਨਕ ਨੇ। ਵਿਸਮਾਦ ਸਾਧ ਲੱਗਾ ਹੈ ਪ੍ਰਾਣੀ, ਇਹ ਵੀ ਤਾਂ ਵਿਸਮਾਦ ਹੀ ਹੈ ਕਿ ਸਾਰੇ ਪ੍ਰਾਣੀ ਕੈਸੇ ਕੈਸੇ ਸਵਾਦਾਂ ਵਿੱਚ ਲੱਗੇ ਹੋਏ ਨੇ, ਕੋਈ ਕਿਸੇ ਸਵਾਦ ਵਿੱਚ ਹੈ, ਕੋਈ ਕਿਸੇ ਸਵਾਦ ਵਿੱਚ ਲੱਗਿਆ ਹੋਇਆ। ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਸੰਯੋਗ ਦੁਆਰਾ ਮਿਲਣਾ, ਵਿਯੋਗ ਦੁਆਰਾ ਵਿਛੜਨਾ, ਇਹ ਵੀ ਤਾਂ ਵਿਸਮਾਦ ਹੀ ਹੈ ਕਿ ਕਿਵੇਂ ਆਪਾਂ ਇੱਕ ਦੂਜੇ ਨੂੰ ਮਿਲ ਪੈਂਦੇ ਹਾਂ, ਕਿਵੇਂ ਵਿਛੜ ਜਾਂਦੇ ਹਾਂ। ਵਿਸਮਾਦ ਭੁੱਖ, ਵਿਸਮਾਦ ਭੋਗ, ਭੁੱਖਲਾ ਲੱਗਣਾ, ਫਿਰ ਭੋਗ ਭਾਵ ਖਾਣਾ, ਇਹ ਵੀ ਤਾਂ ਵਿਸਮਾਦ ਹੀ ਹੈ। ਇਹ ਭੁੱਖ ਕੀ ਚੀਜ਼ ਹੈ, ਦਿਖਦੀ ਤਾਂ ਹੈ ਨਹੀਂ ਪਰ ਲੱਗਦੀ ਹੈ ਸਭ ਨੂੰ। ਅਤੇ ਫਿਰ ਜਿਹੜਾ ਖਾਣਾ ਹੈ, ਵਿਸ਼ੇ ਵਿਕਾਰਾਂ ਦਾ ਭੋਗਣਾ, ਕੱਪੜੇ ਪਹਿਨਣੇ, ਹੋਰ ਸਾਰੀਆਂ ਚੀਜ਼ਾਂ ਦੇ ਭੋਗ ਪਦਾਰਥ, ਭੁੱਖਾਂ, ਅੱਖਾਂ ਦੀ ਭੁੱਖ ਵੱਖਰੀ ਹੈ, ਕੰਨ ਦੀ ਵੱਖਰੀ ਹੈ, ਮੂੰਹ ਦੀ ਭੁੱਖ ਵੱਖਰੀ ਹੈ, ਪੇਟ ਦੀ ਭੁੱਖ ਵੱਖਰੀ ਹੈ, ਇਹ ਸਾਰੀਆਂ ਭੁੱਖਾਂ। ਨੱਕ ਨੂੰ ਸੁਗੰਧੀ ਨਾ ਮਿਲੇ, ਨੱਕ ਨੂੰ ਵੀ ਭੁੱਖ ਲੱਗਦੀ। ਵਿਸਮਾਦ ਸਿਫਤ, ਵਿਸਮਾਦ ਸਾਲਾਹ, ਪਰਮੇਸ਼ੁਰ ਦੀ ਜਿਹੜੀ ਸਿਫਤ ਕਰਨੀ ਹੈ, बैठ के एक जाने ने, ये भी तो विस्माद ही है कि एक जाना बैठा। सतगुरु ने कहा कई कोट वाली अस्पति विच कहिंदे ने कोई कुछ करी जांदा, कोई कई करोड़ लोग इस तरह करदे ने, कई करोड़ बैठे खाई जांदे ने, कई करोड़ कमाई जांदे ने, कई करोड़ उन्हां विचों कई करोड़ जिहड़े सिफत ही करी जांदे ने, कई करोड़ उहदी सलाहता करदे ने। विस्माद साला, ये भी तो विस्माद है, हैरानीजनक है भी आपां किवें इकट्ठे हो के इत्थे बैठे हैं, किवें आपां सारे मिल के आख दिंदे हां सतनाम श्री वाहे गुरु साहेब जी, सतनाम श्री वाहे गुरु।
बख्शिशां कर रहे ने अपने उत्ते सतगुरु सच्चे पातशाह महाराज ने कल दे फरमान विच आपां दस्या सी विस्माद है सारा कुछ। आपां कदे बैठ के सोचा नहीं है, जे बह के आपां कुछ समा इस गल ते विचार करिए कि हर गल किन्नी विस्माद है, ये किवें स्वाद आ जांदे ने, किवें कि कोई चीज मिठी है, कोई नमकीन है, कोई खट्टी है, कोई कसैली है, ये की चीज है, ये वियोग किवें हो जांदा, ये संयोग किवें हो जांदा, ये भुख जिहड़ी अंदर लगदी, ये भी तां विस्माद है। अंदर आपां नूं कहिंदा दिखदा कुछ, एक महसूस हुंदा मैनूं भुख लगी बहुत, फिर खाणा भी विस्माद है कि हासा नहीं आउंदा भी बुरकियां तोड़ के रोज रोटी नाल ला ला के खांदा। महाराज कहिंदे इह वी तां एक विस्माद है, हैरानीजनक है, आश्चर्य है। सो इस करके सारियां चीजां जिहड़ियां ने उह विस्माद विच ही चलियां जांदियां ने। विस्माद सिफत, विस्माद सालाह, परमेश्वर की जिहड़ी सिफत करनी है बैठ के एक जाने ने, यह भी तो विस्माद ही है भी एक जाना बैठा। सतगुरु ने कहा कई कोट वाली अष्टपदी विच कहिंदे ने कोई कुछ करी जांदा, कोई कई करोड़ लोग इस तरह करदे ने, कई करोड़ बैठे खाई जांदे ने, कई करोड़ कमाई जांदे ने, कई करोड़ उन्हां विचों कई करोड़ जिहड़े सिफत ही करी जांदे ने, कई करोड़ उहदी सलाहता करदे ने। विस्माद सालाह, ਇਹ ਵੀ ਤਾਂ ਵਿਸਮਾਦ ਹੈ, ਹੈਰਾਨੀਜਨਕ ਹੈ ਵੀ ਆਪਾਂ ਕਿਵੇਂ ਇਕੱਠੇ ਹੋ ਕੇ ਇੱਥੇ ਬੈਠੇ ਹਾਂ ਅਤੇ ਕਿਵੇਂ ਆਪਾਂ ਸਾਰੇ ਮਿਲ ਕੇ ਆਖ ਦਿੰਦੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਹੋਰ ਨਹੀਂ ਕੋਈ ਕਹਿੰਦਾ, ਸੰਗਤ ਕਹਿੰਦੀ, ਸੰਗਤ ਸਿਫਤ ਸਲਾਹ ਕਰਦੀ ਪਰਮੇਸ਼ਰ ਦੀ, ਇਹ ਵੀ ਵਿਸਮਾਦ ਹੈ। ਵਿਸਮਾਦ ਉੱਜੜ ਉੱਜੜ ਹੁੰਦਾ, ਊੜਾ ਝੱਜਾ ਡਾੜਾ ਉੱਜੜ, ਇੱਕ ਹੁੰਦਾ ਉੱਜੜ, ਫਲਾਨਾ ਬੰਦਾ ਉੱਜੜ ਗਿਆ, ਇੱਕ ਹੁੰਦਾ ਉੱਜੜ ਹੁੰਦਾ ਕੁਰਾਹੇ ਪੈ ਜਾਣਾ। ਇਹ ਵੀ ਵਿਸਮਾਦ ਹੈ ਕਿ ਬਹੁਤ ਸਾਰੇ ਲੋਕ ਪਰਮਾਤਮਾ ਨਾਲੋਂ ਟੁੱਟ ਕੇ ਉੱਜੜ ਵਿੱਚ ਪਏ ਹੋਏ ਨੇ, ਕੁਰਾਹੇ ਪਏ ਹੋਏ ਨੇ, ਗਲਤ ਮਾਰਗਾਂ ਤੇ ਪਏ ਹੋਏ ਨੇ। ਇਹ ਵੀ ਵਿਸਮਾਦ ਹੈ ਕਿ ਬੰਦਾ ਰਸਤਾ ਹੀ ਭੁੱਲ ਜਾਂਦਾ, ਜੰਗਲ ਵਿੱਚ ਭਟਕ ਜਾਂਦਾ। ਵਿਸਮਾਦ ਰਾਹ, ਇਹ ਵੀ ਫਿਰ ਵਿਸਮਾਦ ਦੀ ਗੱਲ ਹੀ ਹੈ, ਹੈਰਾਨੀ ਦੀ ਗੱਲ ਹੈ, ਅਸ਼ਚਰਜਤਾ ਹੈ ਵੀ ਬੰਦੇ ਨੂੰ ਰਾਹ ਦਿਖਣ ਲੱਗ ਜਾਂਦਾ ਭਟਕੇ ਹੋਏ ਨੂੰ, ਜਦੋਂ ਦੀ ਕਿਰਪਾ ਹੋ ਜਾਏ। ਬਿਲਕੁਲ ਕੁਮਾਰਗੇ ਪਿਆ ਹੋਇਆ ਬੰਦਾ ਜਿਹੜਾ ਕਦੇ ਇੱਥੇ ਆਇਆ ਹੀ ਨਹੀਂ ਗੁਰਦੁਆਰੇ, ਗੁਰੂ ਦੇ ਦਰ 'ਤੇ ਨਹੀਂ ਆਇਆ, ਜੇ ਕਿਤੇ ਅੱਜ ਉਹ ਆਪਣੇ ਸਾਹਮਣੇ ਆ ਕੇ ਇੱਥੇ ਬੈਠਾ, ਉਹਨੂੰ ਜਾਣਨ ਵਾਲੇ ਲੋਕ ਕਹਿਣਗੇ ਤੂੰ ਇੱਥੇ ਕਿਵੇਂ ਬੈਠਾ, ਅੱਜ ਇਹ ਇੱਥੇ ਆ ਕਿਵੇਂ ਗਿਆ ਹੈ। ਸੋ ਜਿਵੇਂ ਇਸੇ ਤਰ੍ਹਾਂ ਹੀ ਹੋਇਆ, ਇੱਕ ਥਾਂ ਦੇ ਉੱਤੇ ਘਾਟ ਸ਼ਿਲਾ ਟਾਟਾ ਤੋਂ ਪਰਲੇ ਪਾਸੇ ਪੈਂਦਾ, ਉੱਥੇ 250 ਗੁਰਸਿੱਖ ਪਰਿਵਾਰ ਰਹਿੰਦਾ। ਸੋ ਇੱਕ ਬੰਦੇ ਨਾਲ ਮਿਲਾਪ ਹੋਇਆ, ਸਾਰਾ ਦਿਨ ਦਾ ਸ਼ਰਾਬੀ, ਸਮਝਾਇਆ ਉਹਨੂੰ, ਸਮਝ ਗਿਆ। ਉਹ ਜਦੋਂ ਸੰਗਤ ਵਿੱਚ ਆ ਕੇ ਸਾਰਿਆਂ ਨਾਲ ਮੂਹਰੇ ਬੈਠਾ, ਮੈਂ ਕਿਹਾ ਲੋਕ ਪਤਾ ਨਹੀਂ ਕੀ ਉੱਠ ਉੱਠ ਕੇ ਦੇਖਣ, ਮੂਹਰੇ ਪਤਾ ਨਹੀਂ ਕੀ ਆਉਂਦੇ ਨੇ ਉੱਠ ਉੱਠ ਕੇ ਦੇਖਣ। ਇੱਕ ਬੰਦੇ ਨੂੰ ਪੁੱਛਿਆ ਮੈਂ ਕਿਹਾ ਅੱਜ ਸਾਰੇ ਜਾਣੇ ਪਿੱਛੋਂ ਉੱਠ ਉੱਠ ਕੇ ਅੱਗੇ ਨੂੰ ਕੀ ਦੇਖਣ ਆ ਰਹੇ, ਕਹਿੰਦੇ ਉਹ ਜਿਹੜਾ ਜੋਗਿੰਦਰ ਸਿੰਘ ਹੈ ਨਾ, ਉਹ ਬੰਦੇ ਦਾ ਨਾਮ ਜੋਗਿੰਦਰ ਸਿੰਘ ਸੀ। ਕਹਿੰਦੇ ਲੋਕ ਇਹ ਦੇਖਣ ਆਉਂਦੇ ਨੇ ਵੀ ਜਿਹੜਾ ਬੰਦਾ 45 ਸਾਲ ਗੁਰਦੁਆਰੇ ਨਹੀਂ ਆਇਆ ਕਦੇ, ਉਹ ਅੱਜ ਸਾਰਿਆਂ ਤੋਂ ਮੂਹਰੇ ਬੈਠਾ। ਬਿਸਮਾਦ ਦੀ ਗੱਲ ਨਹੀਂ ਵੀ 6 ਮਹੀਨੇ ਬਾਅਦ ਉਹ ਅੰਮ੍ਰਿਤ ਛਕ ਲਏ ਵੀ ਬਿਸਮਾਦ ਹੈ, ਬਿਮਾਰ ਹੋ ਗਿਆ, ਸ਼ੂਗਰ ਹੋ ਗਈ, ਕਈ ਕੁਛ ਹੋ ਗਿਆ। ਨਾਲ ਦੇ ਸਾਥੀ ਕਹਿੰਦੇ ਤੈਨੂੰ ਤਾਂ ਬਿਮਾਰੀਆਂ ਲੱਗ ਗਈਆਂ ਵੀ ਤੂੰ ਸ਼ਰਾਬ ਛੱਡਤੀ, ਤੂੰ ਦੁਬਾਰਾ ਸ਼ੁਰੂ ਕਰ ਲੈ ਤੇਰੇ ਸਾਰਾ ਸਰੀਰ ਠੀਕ ਹੋ ਜਾਏਗਾ। ਉਹ ਕਹਿੰਦਾ ਨਹੀਂ, ਜੇ ਮੇਰਾ ਸਰੀਰ ਬਿਮਾਰ ਹੋਣਾ ਹੁੰਦਾ ਤਾਂ ਉਸੇ ਦਿਨ ਹੀ ਹੋ ਜਾਂਦਾ ਜਿੱਦਣ ਮੈਂ ਸ਼ਰਾਬ ਛੱਡੀ ਸੀ, ਹੁਣ ਨਹੀਂ ਮੈਂ ਛੱਡਦਾ, ਧਰਮ ਨੂੰ ਆਪਣੇ ਨੂੰ ਗ੍ਰਹਿਣ ਕਰਾਂਗਾ। ਕਹਿੰਦਾ ਮੈਂ ਸਿਰਫ ਆਪਣੇ ਆਨੰਦ ਕਾਰਜਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਸੀ, 45 ਸਾਲ ਮੈਂ ਗੁਰਦੁਆਰੇ ਹੀ ਨਹੀਂ ਆਇਆ, ਇਹ ਵੀ ਬਿਸਮਾਦ ਹੈ। ਫਿਰ ਉਹ ਆ ਗਿਆ, ਇਹ ਵੀ ਬਿਸਮਾਦ ਹੈ। ਮਹਾਰਾਜ ਕਹਿੰਦੇ ਉੱਜੜ ਪਏ ਹੋਏ ਬੰਦੇ ਨੂੰ ਜਦੋਂ ਆਪਾਂ ਦੇਖਦੇ ਹਾਂ ਸਿੱਧੇ ਰਸਤੇ ਤੇ ਚੱਲਦੇ ਨੂੰ, ਨਾਸਤਕ ਨੂੰ ਆਸਤਕ ਬਣਦਿਆਂ ਦੇਖਦੇ ਹਾਂ ਤਾਂ ਵੀ ਬਿਸਮਾਦ ਹੈ, ਆਸਤਕ ਬੰਦਾ ਜਦੋਂ ਨਾਸਤਕ ਬਣਦਾ ਤਾਂ ਵੀ ਬਿਸਮਾਦ ਹੈ, ਵੀ ਇਹਨੂੰ ਕੀ ਹੋ ਗਿਆ ਚੰਗੇ ਭਲੇ ਨੂੰ। ਬਿਸਮਾਦ ਨੇੜੇ ਬਿਸਮਾਦ ਦੂਰ, ਇਹ ਵੀ ਬਿਸਮਾਦ ਹੈ ਵੀ ਜਿਹੜੇ ਲੋਕ ਕਹਿੰਦੇ ਰੱਬ ਨੇੜੇ ਹੈ ਭਾਈ, ਰੱਬ ਆਪਣੇ ਕੋਲ ਹੈ ਭਾਈ, ਉਦੋਂ ਵੀ ਬੜੇ ਹੈਰਾਨ ਹੁੰਦੇ ਵੀ ਇਹ ਬੰਦਾ ਜਿਹੜਾ ਕਹਿੰਦਾ ਹਿਰਦੇ ਵਿੱਚ ਹੈ। ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਈ, ਉਹ ਵੀ ਲੋਕ ਨੇ ਜਿਹੜੇ ਕਹਿੰਦੇ ਨੇ ਦੂਰ ਹੈ ਰੱਬ, ਆਸਤਕ ਤਾਂ ਹੈ ਉਹ, ਇੰਨਾ ਤਾਂ ਮੰਨਦਾ ਕਿ ਰੱਬ ਹੈ, ਚਲੋ ਇਹ ਕਹਿੰਦਾ ਵੀ ਦੂਰ ਹੈ, ਤਾਂ ਵੀ ਬਿਸਮਾਦ ਹੁੰਦਾ ਵੀ ਰੱਬ ਤਾਂ ਕੋਲੇ ਹੀ ਹੈ, ਹਿਰਦੇ ਵਿੱਚ ਹੀ ਹੈ। ਔਰ ਰੱਬ ਵੱਲ ਜਦੋਂ ਦੇਖਦੇ ਹਾਂ ਵੀ ਇਹ ਤੁਸੀਂ ਇਹ ਤੋਂ ਕੀ ਕਹਾਈ ਜਾਂਦੇ ਹੋ, ਕਹਿੰਦੇ ਇਹਦੇ ਪਰਦਾ ਪਾਤਾ ਦਿਮਾਗ ਤੇ ਮਾਇਆ ਦਾ, ਇਹਨੂੰ ਮੈਂ ਪਰਦਾ ਪਾ ਕੇ ਨਾ ਜਿਵੇਂ ਦੂਰਬੀਨ ਪੁੱਠੇ ਲਾ ਦਈਏ ਕਿਸੇ ਨੂੰ, ਕਹਿੰਦੇ ਇਹ ਤਾਂ ਬੜੀ ਦੂਰ ਹੈ ਚੀਜ਼। ਸਿਆਣੇ ਬੰਦੇ ਨੇ ਫੜ ਕੇ ਸਿੱਧੀ ਦੂਰਬੀਨ ਲਾਈ ਨੀ ਅੱਖਾਂ ਨੂੰ, ਕਹਿੰਦੇ ਹੁਣ ਦੇਖ, ਕਹਿੰਦੇ ਆ ਤਾਂ ਬਿਲਕੁਲ ਨੇੜੇ ਆ ਗਈ। ਬਸ ਇੰਨਾ ਹੀ ਫਰਕ ਹੈ, ਕਿਸੇ ਦੇ ਰੱਬ ਦੂਰਬੀਨ ਪੁੱਠੀ ਲਾ ਦਿੰਦਾ ਉਹਨੂੰ ਦੂਰ ਦਿਖਾ ਦਿੰਦਾ, ਕਿਸੇ ਦੇ ਦੂਰਬੀਨ ਸਹੀ ਕਰਕੇ ਲਾਤੀ ਉਹਨੂੰ ਨੇੜੇ ਦਿਖਾਤਾ। ਕਹਿੰਦੇ ਇਹ ਵੀ ਬਿਸਮਾਦ ਹੈ, ਬਿਸਮਾਦ ਦੇਖਾ ਹਾਜ਼ਰਾ ਹਜ਼ੂਰ, ਇਹ ਵੀ ਬਿਸਮਾਦ ਹੈ ਕਿ ਦੇਖੋ ਵਾਹਿਗੁਰੂ ਹਾਜ਼ਰਾ ਹਜ਼ੂਰ, ਬਿਲਕੁਲ ਹਜ਼ੂਰ ਸਾਡੇ ਸਾਹਮਣੇ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਸਾਨੂੰ ਦੇਖਦੇ ਨੇ। ਉਹ ਤਾਂ ਮਹਾਰਾਜ ਨੇ ਆਪ ਹੀ ਲਿਖ ਦਿੱਤਾ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜੇ ਤਿਸ ਭਾਵੈ ਤਿਵੈ ਚਲਾਵੈ ਜੇ ਹੋਵੈ ਫੁਰਮਾਣ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ। ਬਿਸਮਾਦ ਅਸਚਰਜ ਇੱਕੋ ਹੀ ਅੱਖਰ ਹੈ ਇਹ, ਕਹਿੰਦੇ ਦੇਖੋ ਹੈਰਾਨਗੀ ਦੀ ਗੱਲ, ਵਾਹਿਗੁਰੂ ਆਪਾਂ ਨੂੰ ਹੁਣ ਦੇਖ ਵੀ ਰਹੇ ਨੇ, ਤੇ ਆਪਣੇ ਚੋਂ ਕਈ ਬੰਦੇ ਕਹਿਣਗੇ ਰੱਬ ਤਾਂ ਹੈ ਹੀ ਨਹੀਂ, ਕਈ ਕਹਿਣਗੇ ਰੱਬ ਸਾਨੂੰ ਦੇਖ ਰਿਹਾ ਹੈ, ਹੈ ਨਹੀਂ ਬਿਸਮਾਦ। ਸਾਰੇ ਬੰਦੇ ਇੱਕੋ ਜਿਹੇ ਰਲਦੇ ਨਹੀਂ ਆਪਸ ਵਿੱਚ, ਆਪੋ ਆਪਣੀ ਬੁੱਧੀ ਦੇ ਮੁਤਾਬਕ ਗੱਲ ਕਰਦੇ ਨੇ ਸਾਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿੰਦੇ, ਆਪਣੇ ਆਪ ਨੂੰ ਸਾਡੇ ਨਾਲ ਹੀ ਰਲਾ ਕੇ ਨਰਲੀਲਾ ਵਿੱਚ ਵਰਤਦਿਆਂ ਹੋਇਆ ਅੱਖਰ ਵਰਤਦੇ ਨੇ ਮਹਾਰਾਜ, ਵਾਸਤਵ ਦੇ ਵਿੱਚ ਤਾਂ ਆਪ ਨਰਾਇਣ ਹੈ ਗੁਰੂ ਨਾਨਕ ਦੇਵ ਜੀ, ਸਾਡੇ ਵਿੱਚ ਜਦੋਂ ਆ ਕੇ ਮਨੁੱਖਾਂ ਦੀ ਤਰ੍ਹਾਂ ਆਪ ਨੇ ਸਰੀਰ ਬਣਾਇਆ, ਸਾਡੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਇਹ ਕਹਿੰਦੇ ਵੇਖ ਵਿਡਾਣ ਰਹਿਆ ਬਿਸਮਾਦ। ਕਹਿੰਦੇ ਮੈਂ ਵੀ ਵੇਖ ਕੇ ਵਿਡਾਣ ਹੈਰਾਨੀਜਨਕ ਸੰਸਾਰ ਨੂੰ ਮੈਂ ਵੀ ਬਿਸਮਾਦ ਹੋਇਆ ਬੈਠਾ। ਇਹ ਕਿਵੇਂ ਲੋਕ ਆਉਂਦੇ ਨੇ, ਕਿਵੇਂ ਜਾਂਦੇ ਨੇ? ਕਹਿੰਦੇ ਮੈਂ ਤਾਂ ਬਿਸਮਾਦ ਹੈ ਕਿ ਬੰਦੇ ਨੂੰ ਇੰਨਾ ਉਪਦੇਸ਼ ਹੁੰਦਾ ਹੈ, ਬਿਲਕੁਲ ਰੱਬ ਨੂੰ ਨੇੜੇ ਵੀ ਦਿਖਾ ਦੇਈਦਾ, ਫੇਰ ਨਹੀਂ ਮੰਨਦਾ ਉਹ। ਹਰ ਗੱਲ ਦੇ ਉੱਤੇ ਬਿਸਮਾਦੀ ਹਾਂ ਮੈਂ, ਹੈਰਾਨੀਜਨਕ ਹੋ ਜਾਂਦਾ ਕਿ ਇਹ ਸੰਸਾਰ ਦੇ ਅੰਦਰ ਰਹਿੰਦੇ ਹੋਏ ਜੀਵਾਂ ਨੂੰ ਸੋਝੀ ਕਿਉਂ ਨਹੀਂ ਆਉਂਦੀ। ਮਹਾਰਾਜ ਕਹਿੰਦੇ ਸਾਰੇ ਸੰਸਾਰ ਨੂੰ ਦੇਖ ਕੇ ਅਸੀਂ ਵੀ ਬਿਸਮਾਦ ਵਿੱਚ ਚਲੇ ਗਏ ਹਾਂ। ਸਤਿਗੁਰੂ ਦਾ ਬਿਸਮਾਦ ਕੁਝ ਹੋਰ ਹੈ, ਆਪਣਾ ਬਿਸਮਾਦ ਹੋਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦਾ ਬਿਸਮਾਦ ਤਾਂ ਐਸਾ ਕਿ ਆਪ ਨੇਤਰ ਬੰਦ ਕਰ ਲੈ, ਚੱਲ ਭਾਈ ਮਰਦਾਨਿਆਂ ਬਾਣੀ ਆਈ ਹੈ, ਆਪ ਤਾਂ ਲੀਨ ਹੋ ਜਾਂਦੇ ਨੇ ਪਰਮੇਸ਼ਰ ਦੇ ਵਿੱਚ। ਪਰ ਮਹਾਰਾਜ ਕਹਿੰਦੇ ਪਿੱਛੇ ਸਾਰਾ ਜਿੰਨਾ ਘਟਨਾ ਕਰਮ ਸੁਣਾਇਆ ਤੁਹਾਨੂੰ ਬਿਸਮਾਦ ਹੋਣ ਦਾ, ਇਹ ਵੀ ਕਹਿੰਦੇ ਆਮ ਬੰਦਾ ਨਹੀਂ ਛੇਤੀ ਬੁੱਝ ਸਕਦਾ। ਇਹ ਕੌਣ ਬੁੱਝ ਸਕਦਾ? ਨਾਨਕ ਬੁੱਝਣ ਪੂਰਾ ਭਾਗ। ਪੂਰਿਆਂ ਭਾਗਾਂ ਵਾਲਾ ਹੀ ਬੰਦਾ ਕੋਈ ਇਸ ਸਾਰੇ ਘਟਨਾਕ੍ਰਮ ਨੂੰ ਸਮਝ ਸਕਦਾ। ਆਓ ਕੁਦਰਤ ਦੇਖੀਏ, ਰੱਬ ਦੀ ਸ਼ਕਤੀ ਨੂੰ ਦੇਖੀਏ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਉਂ ਫਰਮਾਉਂਦੇ ਆ, ਕੁਦਰਤ ਦਿਸੈ, ਰੱਬ ਦੀ ਕੁਦਰਤ ਦੇਖਣੀ ਹੈ। ਕਹਿੰਦੇ ਆ ਦਿਖਦੀ ਤਾਂ ਹੈ ਸਾਰੇ ਪਾਸੇ, ਆ ਇੰਨੇ ਬੰਦੇ ਬੈਠੇ ਐ, ਇੰਨੇ ਜੀਵ ਬੈਠੇ ਨੇ, ਕੁਦਰਤ ਹੀ ਤਾਂ ਹੈ। ਵਾਸਤਵ ਵਿੱਚ ਇਹਨਾਂ ਦੀ ਕੋਈ ਹੋਂਦ ਨਹੀਂ ਹੈ, ਪਰ ਰੱਬ ਨੇ ਖਿਡੌਣੇ ਬਣਾ ਦਿੱਤੇ ਸਾਰੇ। ਜਿੰਨਾ ਕੁਝ ਵੀ ਨਜ਼ਰ ਆਉਂਦਾ ਹੈ ਸਾਰਾ ਕੁਦਰਤ ਦੇ ਵਿੱਚ ਹੀ ਹੈ। ਕੁਦਰਤ ਸੁਣੀ ਹੈ, ਜਿੰਨਾ ਕੁਝ ਆਪਾਂ ਸੁਣਦੇ ਹਾਂ ਇਹ ਵੀ ਸਾਰਾ ਕੁਦਰਤ ਦੇ ਵਿੱਚ ਹੀ ਹੈ। ਕੁਦਰਤ ਭਾਉ ਸੁੱਖ ਸਾਰ, ਕੁਦਰਤ ਦੇ ਵਿੱਚ ਹੀ ਭਾਉ ਹੈ, ਡਰ ਹੈ। ਸਾਰ ਸ੍ਰੇਸ਼ਟ ਸੁੱਖ ਵੀ ਕੁਦਰਤ ਦੇ ਵਿੱਚ ਹੀ ਹੈ, ਇਹੀ ਤਾਂ ਉਹਦੀ ਕੁਦਰਤ ਹੈ। ਪਰਮਾਤਮਾ ਨੂੰ ਤਾਂ ਦੇਖਾਂਗੇ ਜਾਂ ਦੇਖਾਂਗੇ, ਕਹਿੰਦੇ ਪਹਿਲਾਂ ਉਹਦੀ ਕੁਦਰਤ ਨੂੰ ਤਾਂ ਦੇਖ ਲਓ। ਸਾਰਾ ਕੁਝ ਕੁਦਰਤ ਹੈ, ਸਮਝ ਕੇ ਦੇਖੋ ਬਈ, ਐਡੀ ਵੱਡੀ ਕੁਦਰਤ। ਉਹਦੀ ਕੁਦਰਤ ਦਾ ਅਰਥ ਹੈ ਸ਼ਕਤੀ, ਇੰਨੀ ਵੱਡੀ ਸ਼ਕਤੀ ਪਰਮਾਤਮਾ ਦੀ। ਕੁਦਰਤ ਪਾਤਾਲੀ ਆਕਾਸੀ, ਕਹਿੰਦੇ ਜਿਹੜੀ ਕੁਦਰਤ ਹੈ ਇਹ ਪਤਾਲਾਂ ਵਿੱਚ ਵੀ ਹੈ, ਆਕਾਸ਼ਾਂ ਵਿੱਚ ਵੀ ਕੁਦਰਤ ਹੈ। ਕਿਉਂਕਿ ਇੱਥੇ ਹੁਣ ਥੋੜ੍ਹਾ ਜਿਹਾ ਅਰਥ ਬਦਲ ਗਿਆ, ਪਾਤਾਲੀ ਆਕਾਸੀ ਕੁਦਰਤ। ਕੁਦਰਤ ਪਾਤਾਲਾਂ ਤੇ ਆਕਾਸ਼ਾਂ ਦੇ ਵਿੱਚ ਵੀ ਵਿਆਪਕ ਹੈ। ਕੁਦਰਤ ਤੋਂ ਭਾਵ ਉਹਦੀ ਜਿਹੜੀ ਸ਼ਕਤੀ ਹੈ ਨਾ, ਜਿਹੜੀ ਪਾਤਾਲਾਂ ਨੂੰ ਬਣਾਉਂਦੀ ਹੈ, ਆਕਾਸ਼ਾਂ ਨੂੰ ਬਣਾਉਂਦੀ ਹੈ, ਦੇਖਣ ਦਾ ਕੰਮ ਕਰਦੀ ਹੈ, ਜੋ ਡਰ ਲੱਗਦਾ ਆਪਾਂ ਨੂੰ, ਸ੍ਰੇਸ਼ਟ ਸੁੱਖ ਹੈ, ਇਹ ਸਾਰਾ ਕੁਝ ਜਿੰਨਾ ਕੁਝ ਹੈ ਕੁਦਰਤ ਹੈ ਸਾਰਾ। ਕੀ ਕਹਿੰਦੇ ਦਸਵੇਂ ਪਾਤਸ਼ਾਹ? ਕਹਿੰਦੇ ਕੁਦਰਤ ਮੇਰੀ ਮਾਤਾ ਹੈ। ਵਿਆਖਿਆ ਨਹੀਂ ਨਾ ਕਦੇ ਕਿਸੇ ਨੇ ਕੀਤੀ ਇਸ ਗੱਲ ਦੀ, ਫਿਰ ਦੁਬਾਰਾ ਮੈਂ ਭੁਲੇਖਾ ਕੱਢਣਾ। ਕਹਿੰਦੇ ਫਿਰ ਦੇਵੀ ਦੀ ਉਪਾਸ਼ਨਾ ਮਹਾਰਾਜ ਨੇ ਨਹੀਂ ਕੀਤੀ, ਇਹ ਦੇਵੀ ਦਾ ਪ੍ਰਸੰਗ ਹੈ। ਹੁਣ ਜਿਹੜਾ ਬੱਚਾ ਅੱਜ ਜਨਮਿਆ ਹੈ ਵਿਚਾਰਾ, ਉਹ ਬੱਚੇ ਨੂੰ ਕੀ ਪਤਾ ਹੈ? ਕਿਰਿਆ ਤਾਂ ਉਹਦੀ ਮਾਂ ਸੰਭਾਲਦੀ ਸਾਰੀ ਉਹਦੀ, ਉਸ ਬੱਚੇ ਨੂੰ ਕੀ ਗਿਆਨ ਹੋ ਸਕਦਾ ਹੈ? ਜਿਹੜੇ ਅੱਜ ਦੇ ਜੰਮੇ ਹੋਏ ਨੇ ਇਹਨਾਂ ਨੂੰ ਕੀ ਪਤਾ ਕਿ ਕੁਦਰਤ ਹੁੰਦੀ ਕੀ ਹੈ, ਜਾਂ ਦਸਵੇਂ ਪਾਤਸ਼ਾਹ ਦਾ ਨਿਸ਼ਾਨਾ ਕਿੱਥੇ ਟਿਕਿਆ ਹੋਇਆ? ਜਾ ਕੇ ਪਹਿਲੇ ਸਰੂਪ ਵਿੱਚ ਵੀ ਦਸਵੇਂ ਪਾਤਸ਼ਾਹ ਇਹੀ ਬਚਨ ਕਹਿੰਦੇ ਨੇ, ਦਸਵੇਂ ਸਰੂਪ ਵਿੱਚ ਵੀ ਉਹਨਾਂ ਨੇ ਇਹੀ ਬਚਨ ਕਿ ਇਹ ਪਹਿਲਾ ਸਰੂਪ ਹੈ ਦਸਵੇਂ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ, ਇਹੀ ਉਹ ਸਰੂਪ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਰੂਪ ਵਿੱਚ ਹੈ। ਉਹਨਾਂ ਦੀ ਉਹ ਬਾਣੀ ਹੈ ਦਸਵੇਂ ਪਾਤਸ਼ਾਹ ਦੀ, ਇਹ ਸਾਰੀ। ਭੁਲੇਖੇ ਪਾਉਣ ਵਾਲੇ ਲੋਕ ਆਪਾਂ ਨੂੰ ਗਲਤ ਰਸਤੇ ਤੇ ਪਾ ਦਿੰਦੇ ਨੇ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ। ਨਹੀਂ, ਆਪ ਨਰਾਇਣ ਜਦੋਂ ਸ੍ਰਿਸ਼ਟੀ ਤੇ ਆਏ ਨੇ, ਸ੍ਰਿਸ਼ਟੀ ਉੱਤੇ ਆ ਕੇ 10 ਅਵਤਾਰ ਧਾਰਨ ਕੀਤੇ ਨੇ, ਨਰਾਇਣ ਆਪ ਹੀ ਨੇ। ਹੁਣ ਬਿਸਮਾਦ ਹੈ ਸਾਰਾ ਕੁਛ, ਤੇ ਹੈਰਾਨੀਜਨਕ ਹੈ ਕਿ ਕੁਦਰਤ ਹੈ ਅਕਾਲ ਪੁਰਖ ਦੀ। ਕੁਦਰਤ ਸਰਬ ਆਕਾਰ, ਆ ਜਿੰਨੇ ਆਕਾਰ ਨਜ਼ਰ ਆਉਂਦੇ ਨੇ, ਪਹਾੜ ਹੈ, ਤਾਰੇ ਚੰਦਰਮਾ ਅਸਮਾਨ ਵਿੱਚ ਨੇ, ਬੱਦਲ ਨੇ, ਕੋਈ ਵੀ ਆਕਾਰ ਹੈ, ਚਾਹੇ ਉਹ ਇੱਕ ਸੂਤ ਭਰ ਹੈ, ਚਾਹੇ ਉਹ ਕੀਟਾਣੂ ਰੋਗਾਣੂ ਜੀਵਾਣੂ ਵਿਸ਼ਾਣੂ ਜੋ ਵੀ ਹੈ, ਅਣੂ ਤੇ ਪਰਮਾਣੂ ਤੱਕ ਵੀ, ਛੋਟੇ ਤੋਂ ਛੋਟਾ ਆਕਾਰ, ਵੱਡੇ ਤੋਂ ਵੱਡਾ ਆਕਾਰ, ਸਾਰਿਆਂ ਨਾਲੋਂ ਵੱਡਾ ਆਕਾਸ਼ ਦਾ ਆਕਾਰ ਹੈ। ਆਕਾਸ਼ ਵੀ ਅਤੇ ਛੋਟੇ ਤੋਂ ਛੋਟਾ ਸਾਰਾ ਕੁਝ ਵੀ ਇਹ ਕੁਦਰਤ ਹੈ ਸਾਰੀ, ਕਿਉਂਕਿ ਜੋ ਕੁਝ ਆਪਾਂ ਨੂੰ ਅੱਖਾਂ ਨਾਲ ਦਿਖਦਾ ਹੈ ਇਹ ਕੁਦਰਤ ਹੈ, ਜੋ ਅੱਖਾਂ ਨਾਲ ਨਹੀਂ ਦਿਖਦਾ ਉਹ ਪਰਮਾਤਮਾ ਹੈ। ਤੇ ਪਰਮਾਤਮਾ ਤਾਂ ਨਜ਼ਰ ਨਹੀਂ ਆਉਂਦੇ, ਪਰਮਾਤਮਾ ਆਪਣੀ ਕੁਦਰਤ ਦੇ ਰਾਹੀਂ ਸਾਨੂੰ ਨਜ਼ਰ ਆਉਂਦੇ ਨੇ। ਕਹਿੰਦੇ ਇਸ ਕਰਕੇ ਕੁਦਰਤ ਦੇ ਵਿੱਚ ਕਾਦਰ ਨੂੰ ਦੇਖੋ। ਕੁਦਰਤ ਵੇਦ ਪੁਰਾਣ ਕਿਤਾਬਾਂ, ਹੁਣ ਜਿੰਨੇ ਸੰਸਾਰ ਦੇ ਅੰਦਰ ਚਾਰ ਵੇਦ 18 ਪੁਰਾਣ ਮੁਸਲਮਾਨੀ ਪੁਸਤਕਾਂ ਕਿਤਾਬਾਂ ਕੁਰਾਨ ਸ਼ਰੀਫ ਆਦਿਕ ਜੋ ਵੀ ਹੈ, ਤੌਰੇਤ ਹੈ, ਅੰਜੀਲ ਹੈ, ਜੰਬੂਰ ਹੈ, ਇਹ ਸਾਰਾ ਕੁਝ ਤਾਂ ਕੁਦਰਤ ਹੈ, ਇਹ ਕੁਦਰਤ ਹੀ ਤਾਂ ਹੈ। ਕਰਤੇ ਦੀ ਕੁਦਰਤ ਇਸੇ ਨੂੰ ਕਹਿੰਦੇ ਨੇ। ਕਰਤੇ ਨੇ ਕਿੰਨੇ ਹੀ ਸ੍ਰਿਸ਼ਟੀ ਦੇ ਅੰਦਰ ਧਾਰਮਿਕ ਗ੍ਰੰਥ ਬਣਾ ਤੇ, ਕਿੰਨੇ ਧਰਮ ਬਣਾ ਦਿੱਤੇ ਨੇ। ਫਿਰ ਉਹਨਾਂ ਵਿੱਚ ਸ਼੍ਰੋਮਣੀ ਧਰਮ ਵੀ ਬਣਾ ਤਾ ਖਾਲਸਾ। ਕੁਦਰਤ ਸਰਬ ਵਿਚਾਰ, ਜਿਹੜਾ ਇਹਨਾਂ ਸਾਰਿਆਂ ਦਾ ਵਿਚਾਰ ਕਰਨਾ, ਇਹ ਵੀ ਤਾਂ ਕੁਦਰਤ ਹੈ, ਇਹ ਵੀ ਤਾਂ ਉਹਦੀ ਸ਼ਕਤੀ ਹੈ, ਇਹ ਵੀ ਤਾਂ ਆਪਾਂ ਕਹਿੰਦੇ ਕੁਦਰਤੀ ਹੋ ਗਿਆ, ਕੁਦਰਤੀ ਹੋਇਆ, ਕੁਦਰਤ ਨੇ ਕੀਤਾ ਸਾਰਾ ਕੁਛ। ਕੁਦਰਤ ਖਾਣਾ ਪੀਣਾ ਪਹਿਨਣ, ਜਿੰਨਾ ਆਪਾਂ ਰੋਜ਼ ਖਾਣਾ ਖਾਂਦੇ ਹਾਂ, ਕੁਛ ਵੀ ਪੀਣਾ ਪੀਂਦੇ ਹਾਂ, ਪੀਣ ਵਾਲੀਆਂ ਚੀਜ਼ਾਂ ਦੁੱਧ ਆਦਿਕ ਪਾਣੀ ਆਦਿਕ ਪੀਂਦੇ ਹਾਂ, ਭੋਜਨ ਛਕਦੇ ਹਾਂ, ਕੱਪੜੇ ਪਹਿਨਦੇ ਹਾਂ, ਇਹ ਵੀ ਤਾਂ ਕੁਦਰਤ ਹੈ। ਹੁਣ ਜਦੋਂ ਆਪਾਂ ਖਾਣਾ ਹੈ ਪੀਣਾ ਹੈ ਕੱਪੜੇ ਪਹਿਨਣੇ, ਉਦੋਂ ਯਾਦ ਕਰਿਓ ਪੰਗਤੀ ਕੁਦਰਤ ਖਾਣਾ ਪੀਣਾ ਪਹਿਨਣ, ਇਹ ਵੀ ਉਸੇ ਦੀ ਕੁਦਰਤ ਹੈ। ਗਿਆਨ ਅਤੇ ਵਿਗਿਆਨ ਸਾਰਾ ਕੁਝ ਕੁਦਰਤ ਵਿੱਚ ਹੀ ਵਰਤਦਾ ਹੈ, ਕੁਦਰਤ ਹੀ ਸਾਰੀਆਂ ਦਾਤੀਆਂ ਦੀ ਦਾਤੀ ਹੈ। ਅਸਲ ਵਿੱਚ ਪਿੱਛੇ ਨਹੀਂ ਤੁਸੀਂ ਕਦੇ ਦੇਖਿਆ, ਟੀਵੀ ਦੇ ਪਿਛਲੇ ਪਾਸੇ ਨਹੀਂ ਦੇਖਿਆ, ਸਾਹਮਣੇ ਟੀਵੀ ਸਾਰੇ ਦੇਖਦੇ ਨੇ, ਕਦੇ ਟੀਵੀ ਨੂੰ ਖੋਲ ਕੇ ਨਹੀਂ ਦੇਖਿਆ ਕਿ ਉਹਦੇ ਅੰਦਰ ਕਿੰਨਾ ਪਸਾਰਾ ਹੈ। ਕੰਪਿਊਟਰ ਦੇ ਸਾਹਮਣੇ ਸਭ ਦੇਖਦੇ ਨੇ, ਸੋਫਟਵੇਅਰ ਸਾਰੇ ਜਾਣਦੇ ਨੇ, ਹਾਰਡਵੇਅਰ ਤੋਂ ਸਭ ਭੱਜਦੇ ਨੇ, ਕਿਉਂਕਿ ਮੇਨ ਚੀਜ਼ ਤਾਂ ਹਾਰਡਵੇਅਰ ਹੀ ਆ, ਉਹਨੂੰ ਸਿੱਖਣਾ ਔਖਾ ਹੈ। ਕੰਪਿਊਟਰ ਨੂੰ ਬਣਾ ਲੈਣਾ, ਉਹਨੂੰ ਚਲਾ ਲੈਣਾ, ਉਹਦੇ ਵਿਚਲੀ ਕਾਢ ਨੂੰ ਸਮਝਣਾ, ਸਿੱਖਣ ਨੂੰ ਕੰਪਿਊਟਰ ਤਾਂ ਸਾਰੇ ਸਿੱਖਦੇ ਨੇ, ਪਰ ਸੌਖਾ ਸੌਖਾ ਦੂਰੋਂ ਬਟਨ ਦੱਬਣੇ ਸਾਰਿਆਂ ਨੂੰ ਆ ਗਏ, ਮੈਂ ਕੰਪਿਊਟਰ ਸਿੱਖ ਗਿਆ ਹਾਂ। ਕੰਪਿਊਟਰ ਅਸਲ ਵਿੱਚ ਉਹ ਬੰਦਾ ਸਿੱਖਦਾ ਜਿਹੜਾ ਕੰਪਿਊਟਰ ਦੀ ਹਾਰਡਵੇਅਰ ਨੂੰ ਜਾਣ ਲੈਂਦਾ, ਬਣਾਉਣਾ ਜਾਣ ਲੈਂਦਾ ਉਹਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਕੁਦਰਤ ਹੈ ਸਾਰੀ। ਰੌਲਾ ਪੈ ਗਿਆ ਜਦੋਂ ਸੰਨ ਬਦਲਣ ਲੱਗਿਆ ਆਪਣਾ 2000, ਪੂਰੀ ਦੁਨੀਆ 'ਚ ਰੌਲਾ ਸੀ ਕਿ ਲੈ ਵੀ ਜੇ ਕੰਪਿਊਟਰ ਫੇਲ ਹੋ ਗਿਆ। 2001 ਨਾ ਸ਼ੁਰੂ ਹੋਇਆ, ਬੜੇ ਲੋਕ ਡਰਾਉਂਦੇ ਜਹਾਜ਼ ਡਿੱਗ ਪੈਣਗੇ, ਫਲਾਨਾ ਕੰਮ ਇਹ ਹੋ ਜਾਏਗਾ, ਫਟ ਜਾਏਗੀ ਦੁਨੀਆ,